ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨ। ਬੀਸੀ ਵਿੱਚ ਸਾਊਥ ਏਸ਼ੀਅਨ ਵਪਾਰੀਆਂ ਖਿਲਾਫ ਹਿੰਸਾ ਅਤੇ ਫਿਰੌਤੀਆਂ ਦੀ ਜਾਂਚ ਲਈ ਨਵੀਂ ਗੁਪਤ ਟਿਪ ਲਾਈਨ ਸ਼ੁਰੂ। ਟੋਰੋਂਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤਾ ਗਿਆ ਮਜਬੂਰ। ਕੈਨੇਡਾ ਵੱਲੋਂ 2035 ਤੱਕ GDP ਦਾ 5% ਰੱਖਿਆ 'ਤੇ ਖਰਚ ਕਰਨ ਦਾ ਵਾਅਦਾ ਅਤੇ 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਿਲ। ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਮਿਲਦੀਆਂ ਜਬਰਨ ਵਸੂਲੀ ਯਾਨੀ ਐਕਸਟੋਰਸ਼ਨ ਦੀਆਂ ਧਮਕੀਆਂ ਅਤੇ ਹਿੰਸਕ ਘਟਨਾਵਾਂ ਖਿਲਾਫ਼ ਰਿਪੋਰਟ ਕਰਨ ਲਈ ਇੱਕ ਨਵੀਂ ਕੌਨਫੀਡੈਂਸ਼ੀਅਲ ਅਤੇ ਡੈਡੀਕੇਟਿਡ ਟਿਪ ਲਾਈਨ ਸ਼ੁਰੂ ਕੀਤੀ ਗਈ ਹੈ। ਵੀਰਵਾਰ ਨੂੰ BC ਦੇ ਪਬਲਿਕ ਸੇਫਟੀ ਮਿਨਿਸਟਰ ਅਤੇ ਸੋਲਿਸਿਟਰ ਜਨਰਲ ਗੈਰੀ ਬੈਗ ਨੇ ਕਿਹਾ ਕਿ ਇਸ ਨਵੀਂ ਕ੍ਰਾਈਮ ਸਟੋਪਰਜ਼ ਮੁਹਿੰਮ ਦਾ ਉਦੇਸ਼ ਜਾਗਰੂਕਤਾ ਨੂੰ ਵਧਾਉਣਾ ਅਤੇ ਲੋਕਾਂ ਵੱਲੋਂ ਮਾਮਲਿਆਂ ਨੂੰ ਰਿਪੋਰਟ ਕੀਤੇ ਜਾਣ ਨੂੰ ਉਤਸ਼ਾਹਿਤ ਕਰਨਾ ਹੈ। ਬੈਗ ਨੇ ਕਿਹਾ ਕਿ ਸਾਊਥ ਏਸ਼ੀਅਨ ਵਪਾਰੀ ਵਰਗ ਵਿਰੁੱਧ ਧਮਕੀਆਂ ਪਿਛਲੇ ਕੁਝ ਸਾਲਾਂ ਅਤੇ ਕੁਝ ਮਹੀਨਿਆਂ ਦੌਰਾਨ ਕਾਫ਼ੀ ਵੱਧ ਗਈਆਂ ਨੇ। ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕੱਲੇ ਸਰੀ ਸ਼ਹਿਰ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਰੁੱਧ ਐਕਸਟੋਰਸ਼ਨ ਅਤੇ ਵਾਇਲੈਂਸ ਸੰਬੰਧੀ 12 ਨਵੀਆਂ ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਗਈਆਂ ਨੇ। ਬੈਗ ਨੇ ਕਿਹਾ ਕਿ ਇਹ ਸਥਿਤੀ ਨਾਗਰਿਕਾਂ ਵਿੱਚ ਚਿੰਤਾ ਪੈਦਾ ਕਰ ਰਹੀ ਹੈ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਸਾਊਥ ਏਸ਼ੀਅਨ ਭਾਈਚਾਰਾ ਹੀ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਤਾਂ ਉਹਨਾਂ ਕੋਲ ਇਸ ਗੱਲ ਦਾ ਕੋਈ ਸਿੱਧਾ ਜਵਾਬ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹ ਭਾਈਚਾਰਾ ਹੀ ਕਿਉਂ ਹੈ ਇਹ ਮੈਂ ਨਹੀਂ ਜਾਣਦਾ। ਸੂਬੇ ਵੱਲੋਂ ਇਸ ਮੁਹਿੰਮ ਲਈ $1,00,000 ਦਾ ਐਲਾਨ ਕੀਤਾ ਗਿਆ ਜੋ ਤੁਰੰਤ ਸ਼ੁਰੂ ਹੋ ਕੇ ਅਗਲੇ 60 ਦਿਨ ਚੱਲੇਗੀ। ਬੈਗ ਨੇ ਆਸ ਜਤਾਈ ਹੈ ਕਿ ਇਹ ਗੁਪਤ ਟਿਪ ਲਾਈਨ ਲੋਕਾਂ ਨੂੰ ਅੱਗੇ ਆ ਕੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਦੋਸ਼ੀਆਂ ਨੂੰ ਰੋਕਿਆ ਜਾ ਸਕੇ। ਗੌਰਤਲਬ ਹੈ ਕਿ ਪਿਛਲੇ ਹਫ਼ਤੇ BC ਦੇ ਪ੍ਰੀਮੀਅਰ ਡੇਵਿਡ EB ਨੇ ਕਿਹਾ ਸੀ ਕਿ ਉਹ ਭਾਰਤ ਆਧਾਰਿਤ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਇੱਕ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੋਲ ਰੱਖਣਗੇ। ਉਹਨਾਂ ਨੇ ਕਿਹਾ ਸੀਗਾ ਕਿ ਵੀ BC ਵਿੱਚ ਐਕਸਟੋਰਸ਼ਨ ਅਤੇ ਵਾਇਲੈਂਸ ਦੇ ਕੁਝ ਮਾਮਲੇ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਨੇ। ਪਿਛਲੇ ਹਫ਼ਤੇ ਹੀ ਸਰੀ ਵਿੱਚ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰਕੇ ਇਸ ਜਬਰਨ ਵਸੂਲੀ ਦੇ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਸੀਗਾ ਅਤੇ ਇਸ ਮੀਟਿੰਗ ਵਿੱਚ ਸ਼ਹਿਰ ਦੇ ਰੈਜੀਡੈਂਟਸ ਅਤੇ ਬਿਜ਼ਨਸਿਸ ਤੋਂ ਇਲਾਵਾ ਮਿਊਨਿਸਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੇ ਨੁਮਾਇੰਦੇ ਵੀ ਹਾਜ਼ਰ ਹੋਏ ਸਨ। ਸਰੀ ਪੁਲਿਸ ਚੀਫ ਲਿਪਿੰਸਕੀ ਨੇ ਕਿਹਾ ਕਿ ਸਰੀ ਪੁਲਿਸ ਦੀ ਜਬਰਨ ਵਸੂਲੀ ਜਾਂਚ ਟੀਮ ਪੂਰਾ ਸਮਾਂ ਇਹਨਾਂ ਮਾਮਲਿਆਂ 'ਤੇ ਕੰਮ ਕਰ ਰਹੀ ਹੈ ਅਤੇ ਹੋਰ ਪੁਲਿਸ ਏਜੰਸੀਆਂ ਵੀ ਉਹਨਾਂ ਦੀ ਮਦਦ ਕਰ ਰਹੀਆਂ ਨੇ। ਕੈਨੇਡਾ ਸਣੇ ਨੈਟੋ ਲੀਡਰਸ ਨੇ ਅਗਲੇ ਇੱਕ ਦਹਾਕੇ ਦੇ ਦੌਰਾਨ ਇਸ ਫੌਜੀ ਗਠਜੋੜ ਲਈ ਡਿਫੈਂਸ ਸਪੈਂਡਿੰਗ ਨੂੰ GDP ਦੇ 5% ਤੱਕ ਵਧਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇੱਕ ਅਜਿਹਾ ਫੈਸਲਾ ਹੈ ਜਿਸ ਨੇ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਇੱਕ ਮਹੱਤਵਪੂਰਨ ਨੀਤੀਗਤ ਜਿੱਤ ਦਵਾਈ ਹੈ। ਨੈਟੋ ਲੀਡਰਸ ਬੁੱਧਵਾਰ ਨੂੰ ਨੀਦਰਲੈਂਡਸ ਦੇ ਹੇਗ ਵਿੱਚ ਇਕੱਠੇ ਹੋਏ ਸੰਮੇਲਨ ਸੀਗਾ ਜਿੱਥੇ ਇਸ ਨਵੇਂ ਅਹਿਦ ਬਾਬਤ ਅੰਤਿਮ ਵੇਰਵਿਆਂ ਅਤੇ ਸੰਭਾਵੀ ਸ਼ਿਕਾਇਤਾਂ ਨੂੰ ਦੂਰ ਕੀਤਾ ਗਿਆ। ਹਾਲਾਂਕਿ ਨੈਟੋ ਮੈਂਬਰ ਬਦਲੇ ਵਿੱਚ ਟਰੰਪ ਤੋਂ ਆਰਟੀਕਲ 5 ਯਾਨੀ ਨੈਟੋ ਦੀ ਸੈਲਫ ਡਿਫੈਂਸ ਦਾ ਜਿਹੜਾ ਕਲੌਜ਼ ਹੈ ਉਹਦੇ 'ਤੇ ਇੱਕ ਮਜ਼ਬੂਤ ਵਚਨਬੱਧਤਾ ਦੀ ਵੀ ਉਮੀਦ ਕਰ ਰਹੇ ਸਨ। ਮੀਟਿੰਗ ਤੋਂ ਬਾਅਦ ਸੀਨੀਅਰ ਕੈਨੇਡੀਅਨ ਅਫੀਸ਼ਲਸ ਨੇ ਦੱਸਿਆ ਕਿ ਜਿਹੜੇ ਸਹਿਯੋਗੀ ਦੇਸ਼ ਨੇ ਉਹ ਅਮਰੀਕੀ ਰਾਸ਼ਟਰਪਤੀ ਦੇ ਭਰੋਸੇ ਦਵਾਏ ਜਾਣ ਨਾਲ ਸਹਿਜ ਜਾਪਦੇ ਨੇ, ਭਾਵੇਂ ਕਿ ਟਰੰਪ ਨੇ ਪਬਲਿਕਲੀ ਇਸ ਬਾਰੇ ਦੁਚਿੱਤੀ ਪ੍ਰਗਟਾਈ ਸੀ ਕਿ ਕੀ ਅਮੈਰੀਕਾ ਸੰਕਟ ਵਿੱਚ ਆਪਣੇ ਪਾਰਟਨਰਸ ਦੇ ਬਚਾਅ ਲਈ ਆਵੇਗਾ ਜਾਂ ਨਹੀਂ। ਇਸ ਸੰਮੇਲਨ ਲਈ ਜਾਂਦੇ ਸਮੇਂ ਟਰੰਪ ਤੋਂ ਪੁੱਛਿਆ ਗਿਆ ਸੀਗਾ ਕਿ ਵੀ ਕੀ ਉਹ ਆਰਟੀਕਲ 5 ਦਾ ਸਮਰਥਨ ਕਰਦੇ ਨੇ ਅਤੇ ਉਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਵੀ ਸੈਲਫ ਡਿਫੈਂਸ ਕਲੌਜ਼ ਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਨੇ। ਦਰਅਸਲ ਡੈਫੀਨੇਸ਼ਨ ਕਾਫ਼ੀ ਸਪਸ਼ਟ ਹੈ, ਉਹ ਕੀ ਹੈ ਕਿ ਵੀ ਇੱਕ ਮੈਂਬਰ ਨਾਟੋ ਦੇ ਇੱਕ ਮੈਂਬਰ 'ਤੇ ਹਮਲਾ ਸਾਰੇ ਨਾਟੋ ਪਾਰਟਨਰਸ 'ਤੇ ਹਮਲਾ ਮੰਨਿਆ ਜਾਂਦਾ। ਇਹ ਸੈਲਫ ਡਿਫੈਂਸ ਕਲੌਜ਼ ਹੈ ਆਰਟੀਕਲ 5 ਜਿਹੜਾ ਕਿ ਦੱਸਦਾ। ਹੁਣ ਇਸ ਐਲਾਨ ਤੋਂ ਬਾਅਦ ਟਰੰਪ ਤੋਂ ਦੁਬਾਰਾ ਪੁੱਛਿਆ ਗਿਆ ਕਿ ਵੀ ਕੀ ਉਹ ਹੁਣ ਆਰਟੀਕਲ 5 'ਤੇ ਸਟੈਂਡ ਲੈਣਗੇ, ਕਿਉਂਕਿ ਹੁਣ ਤਾਂ ਨੈਟੋ ਲੀਡਰ ਜਿਹੜੇ ਨੇ ਉਹ ਫੌਜੀ ਫੰਡਿੰਗ ਨੂੰ ਵੀ ਵਧਾਉਣ ਲਈ ਸਹਿਮਤ ਹੋ ਗਏ ਨੇ। ਤਾਂ ਟਰੰਪ ਨੇ ਕਿਹਾ, ਕੋਟ, ਮੈਂ ਇਸ ਦੇ ਨਾਲ ਖੜਾ ਹਾਂ, ਇਸੇ ਲਈ ਮੈਂ ਇੱਥੇ ਹਾਂ ਅਤੇ ਜੇ ਮੈਂ ਇਸ ਦੇ ਨਾਲ ਨਾ ਹੁੰਦਾ ਤਾਂ ਮੈਂ ਇੱਥੇ ਨਾ ਹੁੰਦਾ। ਯਾਨੀ ਡਿਪਲੋਮੈਟਿਕਲੀ ਉਹਨਾਂ ਨੇ ਨਾ ਹਾਂ ਕੀਤਾ ਨਾ ਕੀਤਾ, ਬਟ ਮੋਟੇ ਤੌਰ 'ਤੇ ਉਹਨਾਂ ਨੇ ਕਿਹਾ ਕਿ ਆਈ ਸਟੈਂਡ ਵਿਦ ਇਟ। ਨੈਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਸੰਮੇਲਨ ਦੀ ਸ਼ੁਰੂਆਤ ਟਰੰਪ ਦੀ ਰੱਖਿਆ ਖਰਚ ਵਧਾਉਣ ਦੀ ਅਗਵਾਈ ਕਰਨ ਦੀ ਪ੍ਰਸ਼ੰਸਾ ਕਰਦਿਆਂ ਕੀਤੀ। ਉਹਨਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੱਕ ਇੱਕੋ ਸਹਿਯੋਗੀ ਯਾਨੀ ਕਿ ਅਮਰੀਕਾ ਨੇ ਉਸ ਵਚਨਬੱਧਤਾ ਦਾ ਬਹੁਤ ਜ਼ਿਆਦਾ ਭਾਰ ਚੁੱਕਿਆ ਅਤੇ ਅੱਜ ਇਹ ਬਦਲ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਤਬਦੀਲੀ ਨੂੰ ਸੰਭਵ ਬਣਾਇਆ। ਉਹਨਾਂ ਨੇ ਕਿਹਾ ਕਿ ਵੀ ਇਸ ਤੇ ਟਰੰਪ ਦੀ ਅਗਵਾਈ ਨੇ 2016 ਤੋਂ ਯੂਰਪੀਅਨ ਪਾਰਟਨਰਸ ਤੋਂ ਪਹਿਲਾਂ ਹੀ 1 ਟ੍ਰਿਲੀਅਨ ਡਾਲਰ ਵਾਧੂ ਖਰਚਾ ਸੰਭਵ ਕੀਤਾ ਸੀਗਾ ਤੇ ਅਤੇ ਇਹ ਜਿਹੜਾ ਨਵਾਂ ਫੈਸਲਾ ਹੈ 5% ਆਫ ਜਿਹੜਾ GDP ਦਾ ਡਿਫੈਂਸ ਟਾਰਗੇਟ ਹੈ, ਇਸ ਫੈਸਲੇ ਨੇ ਜਿਹੜੀ ਸਾਂਝੀ ਰੱਖਿਆ ਲਈ ਕਈ ਟ੍ਰਿਲੀਅਨ ਡਾਲਰਸ ਹੋਰ ਪੈਦਾ ਇਹ ਕਰੇਗੀ। GDP ਦਾ 5% ਰੱਖਿਆ ਖਰਚ ਤੇ ਵਧਾਉਣਾ ਅਗਲੇ 10 ਸਾਲਾਂ ਵਿੱਚ ਹੋਵੇਗਾ, ਯਾਨੀ 2035 ਤੱਕ, ਤੇ ਇਸ ਵਿੱਚ ਕੋਰ ਜਿਹੜਾ ਫੌਜੀ ਖਰਚ ਹੈ ਉਹਦੇ ਲਈ 3.5% ਆਫ GDP ਅਤੇ ਰੱਖਿਆ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਲਈ 1.5% ਆਫ GDP ਦਾ ਖਰਚ ਸ਼ਾਮਿਲ ਹੈ। ਕੈਨੇਡਾ ਸਮੇਤ ਹੋਰ ਸਹਿਯੋਗੀਆਂ ਲਈ ਇਹ ਇੱਕ ਕੰਪਰੋਮਾਈਜ਼ ਵੀ ਹੈ ਜਿਨ੍ਹਾਂ ਨੂੰ ਇੰਨਾ ਵੱਡਾ ਵਾਧਾ ਨਿਗਲਣਾ ਮੁਸ਼ਕਲ ਲੱਗ ਰਿਹਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੋਮਵਾਰ ਨੂੰ CNN ਨਾਲ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀਗਾ ਕਿ ਵੀ GDP ਦੇ 5% ਦੇ ਨਵੇਂ ਰੱਖਿਆ ਖਰਚ ਦੇ ਟੀਚੇ ਨੂੰ ਪੂਰਾ ਕਰਨ ਨਾਲ ਫੈਡਰਲ ਖਜ਼ਾਨੇ ਨੂੰ ਸਾਲਾਨਾ $150 ਬਿਲੀਅਨ ਦੀ ਕਾਸਟ ਆਏਗੀ। ਲਗਭਗ $107 ਬਿਲੀਅਨ ਸਿੱਧੇ ਫੌਜੀ ਖਰਚ ਵਿੱਚ ਤੇ ਬਾਕੀ ਡਿਫੈਂਸ ਇਨਫਰਾਸਟ੍ਰਕਚਰ ਜਿਵੇਂ ਕਿ ਪੋਰਟਸ ਐਂਡ ਟਿਕਾਣਿਆਂ ਲਈ ਅਤੇ ਹਵਾਈ ਖੇਤਰਾਂ ਲਈ ਰਾਖਵਾਂ ਰੱਖਿਆ ਗਿਆ। ਕਾਰਨੀ ਨੇ ਕਿਹਾ ਕਿ ਵਧੇ ਹੋਏ ਖਰਚੇ ਦਾ ਮਤਲਬ ਸੁਰੱਖਿਆ ਵਿੱਚ ਵਾਧਾ ਹੋਵੇਗਾ ਅਤੇ ਘਰੇਲੂ ਅਰਥ ਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ, ਨਵੇਂ ਉਦਯੋਗ ਅਤੇ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਕਾਰਨੀ ਨੇ ਮੀਟਿੰਗ ਦੇ ਅੰਤ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ, ਕੋਟ, ਦੁਨੀਆ ਖਤਰਨਾਕ ਅਤੇ ਵੰਡੀ ਹੋਈ ਹੁੰਦੀ ਜਾ ਰਹੀ ਹੈ। ਕੈਨੇਡਾ ਨੂੰ ਆਪਣੀ ਸੋਵਰੈਨਿਟੀ, ਆਪਣੇ ਇੰਟਰਸਟ ਅਤੇ ਆਪਣੇ ਪਾਰਟਨਰਸ ਦੀ ਬਿਹਤਰ ਸੁਰੱਖਿਆ ਲਈ ਆਪਣੀ ਰੱਖਿਆ ਨੂੰ ਮਜ਼ਬੂਤ ਕਰਨਾ ਹੋਵੇਗਾ। ਜੇਕਰ ਅਸੀਂ ਇੱਕ ਵਧੇਰੇ ਸੁਰੱਖਿਅਤ ਦੁਨੀਆ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਮਜ਼ਬੂਤ ਕੈਨੇਡਾ ਦੀ ਵੀ ਲੋੜ ਹੈ। ਵਿਨੀਪੈਗ ਦੀ ਇੱਕ ਔਰਤ ਨੂੰ ਜਹਾਜ਼ ਵਿੱਚ ਚੜ੍ਹਨ ਲੱਗਿਆਂ ਹਿਜਾਬ ਉਤਾਰਨ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਾਜ਼ੀ ਅਮੀਨ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਗਈ ਸੀ ਤੇ ਵਾਪਸੀ ਵੇਲੇ ਉਸਨੇ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਬਦਲਣੀ ਸੀਗੀ। ਕਸਟਮ ਤੋਂ ਲੰਘਣ ਮਗਰੋਂ ਜਦੋਂ ਉਹ ਜਹਾਜ਼ ਨੂੰ ਬੋਰਡ ਕਰਨ ਲੱਗੀ ਤਾਂ ਉਸ ਨੂੰ ਇੱਕ ਸਟਾਫ ਵੱਲੋਂ ਰੋਕਿਆ ਗਿਆ। ਅਮੀਨ ਨੇ ਕਿਹਾ ਕਿ ਏਅਰਲਾਈਨ ਦੇ ਸਟਾਫ ਨੇ ਉਹਦਾ ਪਾਸਪੋਰਟ ਲੈ ਲਿਆ, ਫਿਰ ਪਾਸਪੋਰਟ ਨੂੰ ਦੇਖਿਆ ਤੇ ਫਿਰ ਉਹਨੂੰ ਦੇਖਿਆ ਤੇ ਕਿਹਾ ਕਿ ਵੀ ਉਹਦਾ ਜਿਹੜਾ ਪਾਸਪੋਰਟ ਹੈਗਾ ਉਹਦੇ ਤੇ ਜਿਹੜੀ ਫੋਟੋ ਹੈ ਉਹਦੇ ਚਿਹਰੇ ਨਾਲ ਮੇਲ ਨਹੀਂ ਖਾ ਰਹੀ, ਇਸ ਕਰਕੇ ਉਹਨੂੰ ਹਿਜਾਬ ਉਤਾਰਨਾ ਪੈਣਾ। ਹਿਜਾਬ ਦਰਅਸਲ ਇੱਕ ਧਾਰਮਿਕ ਪਹਿਰਾਵਾ ਹੁੰਦਾ ਹੈ ਜੋ ਕੁਝ ਮੁਸਲਿਮ ਵਿਮਨ ਪਾਉਂਦੀਆਂ ਨੇ। ਅਮੀਨ ਅਤੇ ਉਸਦੇ ਪਤੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਰਿਲੀਜੀਅਸ ਰੀਜ਼ਨਸ ਕਰਕੇ ਹਿਜਾਬ ਉਤਾਰਿਆ ਨਹੀਂ ਜਾ ਸਕਦਾ, ਪਰ ਸਟਾਫ ਨੇ ਗੱਲ ਨਹੀਂ ਸੁਣੀ ਤੇ ਅਮੀਨ ਕਹਿੰਦੀ ਹੈ ਕਿ ਵੀ ਉਸਨੇ ਬਹੁਤ ਹੀ ਜ਼ਿਆਦਾ ਅਪਮਾਨਿਤ ਅਤੇ ਬੇਵਸ ਮਹਿਸੂਸ ਕੀਤਾ। ਉਸਨੇ ਕਿਹਾ ਕਿ ਵੀ ਮੈਨੂੰ ਨਹੀਂ ਪਤਾ ਕਿ ਮੈਂ ਹੋਰ ਕੀ ਕਰ ਸਕਦੀ ਸੀ, ਮੈਂ ਲੋਕਾਂ ਸਾਹਮਣੇ ਆਪਣਾ ਹਿਜਾਬ ਉਤਾਰਤਾ, ਸਾਨੂੰ ਲੋਕਾਂ ਸਾਹਮਣੇ ਹਿਜਾਬ ਉਤਾਰਨ ਦੀ ਇਜਾਜ਼ਤ ਨਹੀਂ ਹੁੰਦੀ ਤੇ ਸਿਰਫ ਅਸੀਂ ਆਪਣੇ ਪਰਿਵਾਰ ਸਾਹਮਣੇ ਹਿਜਾਬ ਉਤਾਰ ਸਕਦੇ ਹਾਂ। ਅਮੀਨ ਦੀ ਬੇਸਿਕਲੀ ਪਾਸਪੋਰਟ ਫੋਟੋ 2016 ਦੀ ਹੈਗੀ ਹੈ ਜਦੋਂ ਉਹ ਹਿਜਾਬ ਨਹੀਂ ਪਾਉਂਦੀ ਸੀ। ਉਸਨੇ ਕਿਹਾ ਕਿ ਵੀ ਫਲੇਅਰ ਏਅਰਲਾਈਨਸ ਨੇ ਉਸਨੂੰ ਹਿਜਾਬ ਹਟਾਉਣ ਲਈ ਕਿਹਾ ਕਿਉਂਕਿ ਪਾਸਪੋਰਟ ਫੋਟੋ ਵਿੱਚ ਉਸਦੇ ਵਾਲ ਵੱਖਰੇ ਦਿਖਾਈ ਦੇ ਰਹੇ ਸਨ। ਪਰ ਅਮੀਨ ਦੀ ਧੀ ਅਫਸਾਰਾ ਰਿਦਾ ਨੇ ਕਿਹਾ ਕਿ ਵੀ ਇਹ ਕੋਈ ਵਾਜਿਬ ਦਲੀਲ ਨਹੀਂ ਹੈਗੀ। ਉਹਨੇ ਕਿਹਾ ਕਿ ਵੀ ਮੈਂ ਬਲੌਂਡ ਹਾਂ, ਮੇਰੇ ਵਾਲ ਭੂਰੇ ਨੇ ਤੇ ਮੈਂ ਦੁਬਾਰਾ ਕੱਲ੍ਹ ਨੂੰ ਆਪਣੇ ਚਾਹ ਸਕਦੀ ਹਾਂ ਕਿ ਵੀ ਮੇਰੇ ਵਾਲ ਦੁਬਾਰਾ ਕਾਲੇ ਹੋ ਜਾਣ, ਤਾਂ ਕੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਮੇਰੇ ਵਾਲਾਂ ਨੂੰ ਉਸੇ ਵੇਲੇ ਬਲੀਚ ਕਰਨ ਲਈ ਕਿਹਾ ਜਾਊਗਾ? ਬਿਲਕੁਲ ਵੀ ਨਹੀਂ, ਇਸ ਕਰਕੇ ਇਸਦਾ ਕੋਈ ਤੁੱਕ ਨਹੀਂ ਬਣਦਾ। ਜਦੋਂ ਅਮੀਨ ਨੂੰ ਹਿਜਾਬ ਉਤਾਰਨ ਲਈ ਕਿਹਾ ਗਿਆ ਸੀਗਾ ਤਾਂ ਉਹ ਪਹਿਲਾਂ ਹੀ ਕਸਟਮ ਅਤੇ ਸਿਕਿਉਰਿਟੀ ਚੋਂ ਲੰਘ ਚੁੱਕੀ ਸੀ। ਗਾਈਡਲਾਈਨਸ ਕਹਿੰਦੀਆਂ ਨੇ ਕਿ ਵੀ ਜੇਕਰ ਸਰੀਰਕ ਤਲਾਸ਼ੀ ਦੀ ਲੋੜ ਹੋਵੇ ਤਾਂ ਯਾਤਰੀਆਂ ਨੂੰ ਇੱਕ ਪ੍ਰਾਈਵੇਟ ਰੂਮ 'ਚ ਤਲਾਸ਼ੀ ਲੈਣ ਦੀ ਆਪਸ਼ਨ ਦਿੱਤੀ ਜਾਂਦੀ ਹੈ, ਪਰ ਅਮੀਨ ਨੇ ਕਿਹਾ ਕਿ ਉਸਨੂੰ ਇਹ ਆਪਸ਼ਨ ਨਹੀਂ ਦਿੱਤੀ ਗਈ ਸੀ। ਫਲੇਅਰ ਨੇ ਕਿਹਾ ਕਿ ਵੀ ਉਹ ਵਰਕਰ ਛੁੱਟੀ 'ਤੇ ਹੈ, ਜਿਹੜਾ ਵਰਕਰ ਇਨ ਕੁਐਸਚਨ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਫਲੇਅਰ ਨੇ ਇਹ ਵੀ ਕਿਹਾ ਕਿ ਵੀ ਜਿਹੜਾ ਉਹ ਵਰਕਰ ਸੀਗਾ ਉਹ ਫਲੇਅਰ ਦੇ ਗਰਾਊਂਡ ਪਾਰਟਨਰ AGI ਨਾਲ ਨੌਕਰੀ ਕਰਦਾ ਤੇ AGI ਨੇ ਯਾਤਰੀ ਤੋਂ ਬਕਾਇਦਾ ਮਾਫ਼ੀ ਮੰਗੀ ਹੈ। ਪਰ ਅਫਸਾਰਾ ਨੇ ਕਿਹਾ ਕਿ ਵੀ ਮਾਫ਼ੀ ਅਸਪਸ਼ਟ ਹੈ। ਸੋਸ਼ਲ ਮੀਡੀਆ ਤੇ ਉਸਨੇ ਉਸ ਮਾਫ਼ੀ ਨੂੰ ਪੋਸਟ ਵੀ ਕੀਤਾ ਤੇ ਉਹਨੇ ਕਿਹਾ ਕਿ ਵੀ ਉਹਨੂੰ ਬੈਟਰ ਲੱਗਦਾ ਜੇਕਰ ਮਾਫ਼ੀ ਸਿੱਧੀ ਉਹਦੀ ਮਾਂ ਨੂੰ ਐਡਰੈਸ ਕੀਤੀ ਗਈ ਹੁੰਦੀ। ਤੇ ਉਹ ਕਹਿੰਦੀ ਹੈ ਕਿ ਵੀ ਉਹ ਇਸ ਘਟਨਾ ਲਈ ਫਲੇਅਰ ਏਅਰਲਾਈਨਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਬਾਰੇ ਆਪਣੇ ਵਕੀਲ ਨਾਲ ਵੀ ਗੱਲ ਕਰ ਰਹੀ ਹੈ। CBC ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਅਗਲੇ ਸਾਲ ਹੋਣ ਵਾਲੀ ਰਾਸ਼ਟਰੀ ਮਰਦਮਸ਼ੁਮਾਰੀ ਯਾਨੀ ਨੈਸ਼ਨਲ ਸੈਂਸਸ ਵਿੱਚ ਕੈਨੇਡੀਅਨ ਰੈਜ਼ੀਡੈਂਟਸ ਤੋਂ ਉਹਨਾਂ ਦੇ ਜਿਨਸੀ ਝੁਕਾਅ ਯਾਨੀ ਕਿ ਸੈਕਸੁਅਲ ਓਰੀਐਂਟੇਸ਼ਨ ਬਾਰੇ ਵੀ ਪੁੱਛਿਆ ਜਾਵੇਗਾ। ਭਾਵੇਂ ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਸਰਵੇਜ਼ ਵਿੱਚ ਜਿਨਸੀ ਝੁਕਾਅ ਬਾਰੇ ਪੁੱਛਿਆ ਹੈ, ਪਰ ਅਗਲੇ ਸਾਲ ਇਹ ਪਹਿਲੀ ਵਾਰੀ ਹੋਵੇਗਾ ਕਿ ਇੱਕ ਇਹ ਸਵਾਲ ਲੌਂਗ ਫਾਰਮ ਵਾਲੇ ਸੈਂਸਸ ਕੁਐਸਚਨਰ ਵਿੱਚ ਨਜ਼ਰ ਆਏਗਾ। ਲੌਂਗ ਫਾਰਮ ਵਿੱਚ ਜ਼ਿਆਦਾ ਵਿਸਥਾਰ ਨਾਲ ਸਵਾਲ ਹੁੰਦੇ ਨੇ ਤੇ ਇਹ ਪ੍ਰਸ਼ਨਾਵਲੀ ਮਈ 2026 ਵਿੱਚ 25% ਕੈਨੇਡੀਅਨਸ ਨੂੰ ਭੇਜੀ ਜਾਣੀ ਹੈ। ਸ਼ਾਰਟ ਫਾਰਮ ਵਾਲਾ ਜਿਹੜਾ ਸੈਂਸਸ ਹੈ ਉਸ ਵਿੱਚ ਇਹ ਸਵਾਲ ਸ਼ਾਮਿਲ ਨਹੀਂ ਕੀਤੇ ਜਾਣਗੇ, ਸ਼ਾਰਟ ਫਾਰਮ 75% ਕੈਨੇਡੀਅਨਸ ਨੂੰ ਭੇਜੇ ਜਾਣਗੇ। ਲੌਂਗ ਫਾਰਮ ਵਾਲੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਬੇਘਰੇਪਣ ਅਤੇ ਸਿਹਤ ਸਮੱਸਿਆਵਾਂ ਬਾਰੇ ਵੀ ਸਵਾਲ ਹੋਣਗੇ। ਹਰ 5 ਸਾਲਾਂ ਬਾਅਦ ਕੀਤੀ ਜਾਣ ਵਾਲੀ ਇਹ ਮਰਦਮਸ਼ੁਮਾਰੀ ਲਈ ਸਵਾਲਾਂ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਕੈਬਨਿਟ ਨੇ 13 ਜੂਨ ਨੂੰ ਮਨਜ਼ੂਰੀ ਦਿੱਤੀ ਸੀ। ਅਗਲੇ ਸਾਲ ਦੀ ਮਰਦਮਸ਼ੁਮਾਰੀ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਵਿੱਚ ਰਿਸਪੋਂਡੈਂਟਸ ਦਾ ਜਨਮ ਦੇ ਸਮੇਂ ਦਾ ਲਿੰਗ, ਇਹਦੇ ਬਾਰੇ ਸਵਾਲ ਹੈ ਜਿਸ ਵਿੱਚ ਮਰਦ ਜਾਂ ਔਰਤ ਦੀ ਆਪਸ਼ਨ ਹੈ। ਫਿਰ ਰਿਸਪੋਂਡੈਂਟਸ ਨੂੰ ਆਪਣੇ ਲਿੰਗ ਬਾਰੇ ਜਾਣਕਾਰੀ ਪ੍ਰਦਾਨ ਕਰਨ ਬਾਬਤ ਸਵਾਲ ਹੈ ਜਿਸ ਵਿੱਚ ਉਹ ਆਦਮੀ, ਲੜਕਾ, ਔਰਤ ਜਾਂ ਕੁੜੀ ਇਹਨੂੰ ਚੁਣਨ, ਜਾਂ ਫਿਰ ਆਪਣੇ ਸ਼ਬਦਾਂ ਵਿੱਚ ਜਵਾਬ ਵਿੱਚ ਲਿਖਣ ਦਾ ਵੀ ਵਿਕਲਪ ਦਿੱਤਾ ਗਿਆ ਕਿ ਯਾਨੀ ਅਦਰ ਦੈਨ ਬੋਏ ਐਂਡ ਗਰਲ, ਮੈਨ ਐਂਡ ਵੁਮੈਨ, ਜੇ ਕੁਛ ਉਹ ਹੋਰ ਲਿਖਣਾ ਚਾਹੁੰਦੇ ਨੇ ਤਾਂ ਉਹਦੇ ਵਾਸਤੇ ਵੀ ਥਾਂ ਦਿੱਤੀ ਗਈ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।